ਸਵਾਗਤ ਹੈ ਜੀ SBS ਦੇ ਨਿਊਜ਼ ਡੈਸਕ ਤੋਂ। ਪੇਸ਼ ਹੈ ਅੱਜ ਦਾ ਖਬਰਨਾਮਾ। ਪਹਿਲਾਂ ਮੁੱਖ ਖਬਰਾਂ। ਵਿਕਟੋਰੀਆ ਵਿੱਚ ਕੋਵਿਡ-19 ਦੇ ਚੱਲ ਰਹੇ ਕਹਿਰ ਦੌਰਾਨ ਇੱਕ ਟੀਨੇਜਰ ਨੇ ਸਾਂਝਿਆਂ ਕੀਤੇ ਆਪਣੇ ਦਰਦਨਾਕ ਤਜ਼ਰਬੇ। ਐਬੋਰੀਜਨਲ ਭਾਈਚਾਰੇ ਦੇ ਦੂਰ ਦੁਰਾਡੇ ਵਾਲੇ ਸਥਾਨਾਂ ਉੱਤੇ ਕੋਵਿਡ-19 ਟੀਕਿਆਂ ਦੀ ਹੌਲੀ ਰਫ਼ਤਾਰ ਉੱਤੇ ਜਤਾਈ ਗਈ ਹੈ ਚਿੰਤਾ। ਅਤੇ ਖੇਡਾਂ ਵਿੱਚ ਦੇਸ਼ ਦੇ ਕ੍ਰਿਕਟ ਬੌਸ ਨੇ ਖੇਡ ਦੀਆਂ ਕੁਝ ਸ਼ਕਤੀਸ਼ਾਲੀ ਰਾਜ ਸੰਸਥਾਵਾਂ ਦੇ ਦਬਾਅ ਅਧੀਨ ਦੇ ਦਿੱਤਾ ਹੈ ਅਸਤੀਫਾ। ਹੁਣ ਖਬਰਾਂ ਵਿਸਥਾਰ ਨਾਲ। ਮੈਲਬਨ ਦੀ ਇੱਕ ਕਿਸ਼ੋਰ ਉਮਰ ਦੀ ਲੜਕੀ ਨੇ ਕੋਵਿਡ-19 ਕਾਰਨ ਲਗਭਗ ਮੌਤ ਨਾਲ 2-4 ਹੋਣ ਵਾਲੇ ਆਪਣੇ ਤਜਰਬਿਆਂ ਨੂੰ ਸਾਂਝਿਆਂ ਕੀਤਾ ਹੈ। ਇਸ ਕੁੜੀ ਦੇ ਪਰਿਵਾਰ ਵਿੱਚ ਮਹਾਂਮਾਰੀ ਦੀ ਲਾਗ ਇਸ ਦੀ ਭੈਣ ਦੇ ਚਾਈਲਡ ਕੇਅਰ ਤੋਂ ਆਈ ਸੀ। ਵਿਕਟੋਰੀਆ ਵਿੱਚ ਲਾਗ ਕਾਰਨ 13 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜੋ ਕਿ ਲਾਗ ਦੇ ਹਾਲੀਆ ਫੈਲਾਅ ਦੌਰਾਨ ਹੋਣ ਵਾਲੀਆਂ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਹਨ। ਰਾਜ ਵਿੱਚ ਲਾਗ ਦੇ 79,000 ਟੈਸਟਾਂ ਦੇ ਬਾਵਜੂਦ 1571 ਨਵੇਂ ਕੇਸ ਸਾਹਮਣੇ ਆਏ ਹਨ। 17 ਸਾਲਾਂ ਦੀ ਸਾਇਲਾ, ਜਿਸ ਨੇ ਟੀਕੇ ਨਹੀਂ ਲਗਵਾਏ ਹੋਏ ਸਨ, ਕਿਹਾ ਹੈ ਕਿ ਉਹ ਕੋਵਿਡ-19 ਕਾਰਨ ਭਿਆਨਕ ਬਿਮਾਰ ਹੋ ਗਈ ਸੀ ਅਤੇ ਉਸ ਨੂੰ ਬਾਕਸ ਹਿੱਲ ਵਾਲੇ ਹਸਪਤਾਲ ਦੇ ਵੈਂਟੀਲੇਟਰ ਉੱਤੇ ਰੱਖਣਾ ਪਿਆ ਸੀ।
My health progressively got worse, and then one night I couldn't stop coughing or struggling to breathe. The day before, they said I had pneumonia. I had no idea what that was. I felt so many needles. I couldn't catch my next breath. There was so much commotion around me, and I didn't know what was going on. I was so scared. I was screaming, and I thought I was going to die.
ਇਸ ਦੇ ਚੱਲਦੇ ਹੋਏ ਮੈਲਬਨ ਦੇ ਰਾਇਲ ਚਿਲਡਰਨਜ਼ ਹਸਪਤਾਲ ਵੱਲੋਂ ਇਹ ਸਾਫ਼ ਕੀਤਾ ਗਿਆ ਹੈ ਕਿ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ ਦੇ ਕਿਸੇ ਵੀ ਬੱਚੇ ਵਿੱਚ ਕੋਰੋਨਾ ਵਾਇਰਸ ਨਹੀਂ ਹੈ। ਅਜਿਹਾ ਉਦੋਂ ਕਿਹਾ ਗਿਆ ਜਦੋਂ ਹਾਲ ਵਿੱਚ ਹੀ ਕੋਵਿਡ-19 ਸਕਾਰਾਤਮਕ ਇੱਕ ਮਾਪੇ ਵੱਲੋਂ ਇਸ ਵਾਰਡ ਦਾ ਦੌਰਾ ਕੀਤਾ ਗਿਆ ਸੀ। ਇਸ ਵਾਰਡ ਦੇ 29 ਬੱਚਿਆਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਸੀ, ਜਦਕਿ 2 ਬੱਚਿਆਂ ਨੂੰ ਨਜ਼ਦੀਕੀ ਮੰਨਿਆ ਗਿਆ ਸੀ। ਵਿਕਟੋਰੀਆ ਦੇ ਨਿਵਾਸੀਆਂ ਨੂੰ ਨੇਬਰਹੁੱਡ ਪੌਪਅਪ ਪ੍ਰੋਗਰਾਮ ਅਧੀਨ ਹੁਣ ਜਿਮਸ, ਕੈਫੇਜ਼ ਅਤੇ ਸ਼ਾਪਿੰਗ ਮਾਲਾਂ ਵਿੱਚ ਵੀ ਵੈਕਸੀਨ ਲਗਾਈ ਜਾਏਗੀ। ਅਜਿਹਾ ਹੀ ਇੱਕ ਕੇਂਦਰ ਮੈਲਬਨ ਦੇ ਐਪਿੰਗ ਵਿਚਲੇ ਇੱਕ ਕੈਫੇ ਵਿੱਚ ਖੋਲ੍ਹਿਆ ਗਿਆ ਹੈ। ਡਾਕਟਰ ਸ਼ੇ ਵਿਲਕੌਕਸ ਦਾ ਕਹਿਣਾ ਹੈ ਕਿ ਭਾਈਚਾਰੇ ਨੂੰ ਵੈਕਸੀਨੇਟ ਕਰਨ ਦਾ ਹਰ ਹੀਲਾ ਵਰਤਿਆ ਜਾਣਾ ਚਾਹੀਦਾ ਹੈ।
And it's certainly been successful this morning, getting quite a few doses into arms. So this is absolutely removing almost all barriers to vaccination. You literally need to walk up, say hi, and you get your vaccine. It's very easy and it's very effective.
ਉਮੀਦ ਹੈ ਕਿ ਮਿੱਥੀ ਹੋਈ 26 ਅਕਤੂਬਰ ਵਾਲੀ ਤਰੀਕ ਤੋਂ ਪਹਿਲਾਂ ਵਿਕਟੋਰੀਆ ਦੇ 70% ਵਸਨੀਕਾਂ ਨੂੰ ਦੋਵੇਂ ਟੀਕੇ ਲਗਾ ਦਿੱਤੇ ਜਾਣਗੇ। ਨਿਊ ਸਾਊਥ ਵੇਲਜ਼ ਵਿੱਚ ਵੀ ਅੱਜ ਕੋਰੋਨਾ ਵਾਇਰਸ ਦੇ 444 ਨਵੇਂ ਕੇਸ ਸਾਹਮਣੇ ਆਏ ਹਨ, ਜੋ ਕਿ ਕੱਲ੍ਹ ਦੀ 360 ਵਾਲੀ ਗਿਣਤੀ ਤੋਂ ਜ਼ਿਆਦਾ ਹਨ। ਇਸ ਦੇ ਨਾਲ ਲਾਗ ਕਾਰਨ 4 ਮੌਤਾਂ ਵੀ ਹੋਈਆਂ ਹਨ। ਅਜਿਹਾ ਉਦੋਂ ਸਾਹਮਣੇ ਆਇਆ ਹੈ ਜਦੋਂ ਰਾਜ ਦੇ 80% ਵਸਨੀਕ ਮਿੱਥੇ ਹੋਏ ਟੀਚੇ ਤੋਂ ਪਹਿਲਾਂ ਹੀ ਦੋਵੇਂ ਟੀਕੇ ਲਗਵਾ ਚੁੱਕੇ ਹੋਣਗੇ। ਸਿਡਨੀ ਦੀ ਤਾਲਾਬੰਦੀ ਬੀਤੇ ਸੋਮਵਾਰ ਨੂੰ ਖਤਮ ਕੀਤੀ ਗਈ ਸੀ ਅਤੇ ਹੁਣ ਰਾਜ ਦੇ ਪ੍ਰੀਮੀਅਰ ਡੋਮਿਨਿਕ ਫੈਰੋਟਾਈ ਨੇ ਕਿਹਾ ਹੈ ਕਿ ਬੰਦਸ਼ਾਂ ਨੂੰ ਵਧੇਰੇ ਨਰਮ ਕਰਨ ਬਾਰੇ ਕੱਲ੍ਹ ਵੀਰਵਾਰ ਨੂੰ ਐਲਾਨ ਕੀਤੇ ਜਾ ਸਕਦੇ ਹਨ।
Well, New South Wales is going to lead the way in this space. We have a subcommittee of cabinet meeting tomorrow. And this is on the agenda. We want to bring that forward if we can bring it forward. I've had numerous discussions with the Prime Minister already in relation to this issue. We firstly want to start by bringing as many returning Australians home who are double vaccinated as quickly as possible. I want to reunite families across the world back here in Australia. And if New South Wales can lead the way in doing that and help other states achieve that goal, we will do it.
ACT ਵਿੱਚ ਲਾਗ ਦੇ 51 ਨਵੇਂ ਕੇਸ ਸਾਹਮਣੇ ਆਏ ਹਨ, ਜੋ ਕਿ ਇਸ ਹਾਲੀਆ ਫੈਲਾਅ ਦੌਰਾਨ ਇੱਕ ਦਿਨ ਵਿੱਚ ਦਰਜ ਹੋਣ ਵਾਲੇ ਸਭ ਤੋਂ ਜ਼ਿਆਦਾ ਕੇਸ ਨੇ। ਉਮੀਦ ਕੀਤੀ ਜਾ ਰਹੀ ਹੈ ਕਿ ਤਾਲਾਬੰਦੀ ਆਉਂਦੇ ਸ਼ੁੱਕਰਵਾਰ ਨੂੰ ਖਤਮ ਕੀਤੀ ਜਾਵੇਗੀ, ਪਰ ਇਸ ਦੇ ਐਨ ਉਲਟ ਹਾਲਾਤ ਹਨ ਨਾਰਦਰਨ ਟੈਰੀਟਰੀ ਦੇ ਕੁਝ ਦੂਰ ਦੁਰਾਡੇ ਦੇ ਉਹਨਾਂ ਇਲਾਕਿਆਂ ਦੇ ਜਿੱਥੇ ਐਬੋਰੀਜਨਲ ਭਾਈਚਾਰੇ ਦੀ ਬਹੁਤਾਤ ਹੈ ਅਤੇ ਅਜੇ ਤੱਕ ਸਿਰਫ 10% ਲੋਕਾਂ ਨੂੰ ਸਿਰਫ ਇੱਕ ਟੀਕਾ ਹੀ ਲਗਾਇਆ ਜਾ ਸਕਿਆ ਹੈ। ਇੱਕ ਹਾਲੀਆ ਸਾਹਮਣੇ ਆਈ ਰਿਪੋਰਟ ਤੋਂ ਪਤਾ ਚੱਲਿਆ ਕਿ ਟੈਰੀਟੋਰੀ ਵਿਚਲੇ 51 ਆਦਿਵਾਸੀ ਕਬੀਲਿਆਂ ਵਿੱਚੋਂ 33 ਵੈਕਸੀਨੇਸ਼ਨ ਵਿੱਚ ਬਹੁਤ ਹੀ ਪਛੜ ਕੇ ਚੱਲ ਰਹੇ ਹਨ। ਟੈਰੀਟੋਰੀ ਦੇ ਸਰਕਾਰੀ ਕਰਮਚਾਰੀਆਂ ਲਈ ਵੈਕਸੀਨੇਸ਼ਨ ਲਾਜ਼ਮੀ ਐਲਾਨਦੇ ਹੋਏ ਮੁੱਖ ਮੰਤਰੀ ਮਾਈਕਲ ਗਨਰ ਨੇ ਵਸਨੀਕਾਂ ਨੂੰ ਬਗੈਰ ਕਿਸੇ ਹੋਰ ਦੇਰੀ ਦੇ ਟੀਕੇ ਲਗਵਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।
Once the Delta strain is in, it is in. You can't get rid of it. And one day, perhaps one day soon, it will be here and it will stay here. We're going to have to live with it. If you don't get vaccinated, there's a much, much higher chance that you will die from it. So make no mistake, staying safe from COVID is in your hands.
ਉੱਧਰ ਤਸਮਾਨੀਆ ਦੇ ਹੋਬਾਰਟ ਸ਼ਹਿਰ ਵਿੱਚ ਇੱਕ ਵਿਅਕਤੀ ਨੂੰ ਕੋਵਿਡ-19 ਇਕੱਲਤਾ ਤੋੜਨ ਦਾ ਦੋਸ਼ੀ ਪਾਇਆ ਗਿਆ ਹੈ। ਨਿਊ ਸਾਊਥ ਵੇਲਜ਼ ਦਾ ਇਹ ਆਦਮੀ ਮੈਲਬਰਨ ਦੇ ਰਸਤੇ ਤਸਮਾਨੀਆ ਉਦੋਂ ਦਾਖਲ ਹੋਇਆ ਸੀ ਜਦੋਂ ਇਸ ਦਾ ਬਾਰਡਰ ਕ੍ਰਾਸ ਕਰਨ ਵਾਲਾ ਪਾਸ ਨਾਮਨਜ਼ੂਰ ਕਰ ਦਿੱਤਾ ਗਿਆ ਸੀ। ਇਸ ਨੂੰ ਇਕੱਲਤਾ ਧਾਰਨ ਕਰਨ ਲਈ ਇੱਕ ਹੋਟਲ ਵਿੱਚ ਰੱਖਿਆ ਗਿਆ ਸੀ ਜਿੱਥੋਂ ਇਹ ਗਾਇਬ ਹੋ ਗਿਆ ਸੀ। ਤਸਮਾਨੀਆ ਦੇ ਪ੍ਰੀਮੀਅਰ ਪੀਟਰ ਗਟਵਿਨ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਇਸ ਵਿਅਕਤੀ ਨੂੰ ਭਾਲੇ ਜਾਣ ਤੋਂ ਬਾਅਦ ਇਸ ਨੂੰ ਮੁੜ ਤੋਂ ਇਕੱਲਤਾ ਵਿੱਚ ਭੇਜ ਦਿੱਤਾ ਗਿਆ ਹੈ।
I do want to say it disappoints me greatly that when the vast majority of Tasmanians do the right thing, day in and day out, people will blatantly ignore the rules and put others at risk. And I'd make the point that we've had some 13,400 people now through our hotel quarantine system, and there have been around 3 breaches.
ਤੇ ਹੁਣ ਪੇਸ਼ ਹਾਂ ਜੀ ਖੇਡ ਸਮਾਚਾਰ। ਕ੍ਰਿਕਟ ਆਸਟ੍ਰੇਲੀਆ ਦੇ ਮੁਖੀ ਨੇ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਰਾਜਾਂ ਵੱਲੋਂ ਪਾਏ ਦਬਾਅ ਅਧੀਨ ਅਸਤੀਫਾ ਦੇ ਦਿੱਤਾ ਹੈ। ਅਜਿਹਾ ਸਾਲਾਨਾ ਜਨਰਲ ਮੀਟਿੰਗ ਦੇ ਇਜਲਾਸ ਤੋਂ ਇੱਕ ਸ਼ਾਮ ਪਹਿਲਾਂ ਕੀਤਾ ਗਿਆ ਹੈ। ਚੇਅਰਮੈਨ ਅਰਲ ਐਡਿੰਗਸ ਨੂੰ ਹੁਣ ਫੌਕਸਟੈਲ ਦੇ ਮੁਖੀ ਰਿਚਰਡ ਫਿਊਂਡਿਸਟਨ ਨਾਲ ਬਦਲਿਆ ਗਿਆ ਹੈ ਜੋ ਕਿ ਇਸ ਜਨਰਲ ਮੀਟਿੰਗ ਦਾ ਸੰਚਾਲਨ ਕਰਨਗੇ। ਕ੍ਰਿਕਟ ਆਸਟ੍ਰੇਲੀਆ ਵੱਲੋਂ ਕਿਹਾ ਗਿਆ ਹੈ ਕਿ ਖਾਲੀ ਹੋਈ ਥਾਂ ਨੂੰ ਇਸ ਸਾਲ ਦੇ ਅੰਤ ਤੱਕ ਭਰ ਦਿੱਤਾ ਜਾਵੇਗਾ ਜੋ ਕਿ ਰਾਜਾਂ ਦੀਆਂ ਕਮੇਟੀਆਂ ਨਾਲ ਡੂੰਘੇ ਸਲਾਹ ਮਸ਼ਵਰੇ ਤੋਂ ਬਾਅਦ ਕੀਤਾ ਜਾਣਾ ਹੈ। ਹਾਲੇ ਪਿਛਲੇ ਮਹੀਨੇ ਹੀ ਕ੍ਰਿਕਟ ਆਸਟ੍ਰੇਲੀਆ ਨੇ ਸ਼੍ਰੀ ਐਡਿੰਗਸ ਨੂੰ ਇੱਕ ਸਾਲ ਦਾ ਵਾਧਾ ਦੇ ਦਿੱਤਾ ਸੀ ਜਦਕਿ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਨੇ ਤਬਦੀਲੀ ਕੀਤੇ ਜਾਣ ਦੀ ਮੰਗ ਕੀਤੀ ਸੀ। ਸ਼੍ਰੀ ਐਡਿੰਗਸ ਨੇ ਸਾਰੇ ਹੀ ਰਾਜਾਂ ਦੀਆਂ ਕ੍ਰਿਕਟ ਕਮੇਟੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਹੈ ਕਿ ਉਹ ਆਸ ਕਰਦੇ ਹਨ ਕਿ ਸਾਰੀਆਂ ਕਮੇਟੀਆਂ ਰਲ ਮਿਲ ਕੇ ਕ੍ਰਿਕਟ ਦੇ ਸੁਨਹਿਰੇ ਭਵਿੱਖ ਵਾਸਤੇ ਕੰਮ ਕਰਨਗੀਆਂ। ਹੁਣ ਇੱਕ ਨਜ਼ਰ ਮਾਰਦੇ ਹਾਂ ਜੀ ਮੁਦਰਾ ਸਫੀਤੀ ਦੀਆਂ ਦਰਾਂ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 73.50 ਸੈਂਟਸ ਦੇ ਬਰਾਬਰ, ਭਾਰਤ ਦੇ 55.49 ਅਤੇ ਪਾਕਿਸਤਾਨ ਦੇ 125.82 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਵਿੱਚ ਜ਼ਿਆਦਾ ਸਮਾਂ ਧੁੱਪ ਚੜ੍ਹੇਗੀ, ਤਾਪਮਾਨ ਜਾ ਸਕਦਾ ਹੈ 24 ਡਿਗਰੀ। ਐਡੀਲੇਡ ਦੇ ਵਿੱਚ ਮੀਂਹ ਪਵੇਗਾ 17 ਡਿਗਰੀ। ਮੈਲਬਰਨ ਦੇ ਵਿੱਚ ਵੀ ਮੀਂਹ ਹੀ ਪਵੇਗਾ 18 ਡਿਗਰੀ। ਹੋਬਾਰਟ ਦੇ ਵਿੱਚ ਵੀ ਮੀਂਹ ਪਵੇਗਾ 16 ਡਿਗਰੀ। ਕੈਨਬਰਾ ਦੇ ਵਿੱਚ ਮੀਂਹ ਪਵੇਗਾ ਅਤੇ ਤੂਫਾਨ ਆਉਣ ਦੇ ਵੀ ਆਸਾਰ ਹਨ 18 ਡਿਗਰੀ। ਵੁਲੋਂਗੋਂਗ ਦੇ ਵਿੱਚ ਵੀ ਅਜਿਹਾ ਮੌਸਮ 22 ਡਿਗਰੀ। ਸਿਡਨੀ ਦੇ ਵਿੱਚ ਵੀ ਅਜਿਹਾ ਮੌਸਮ ਹੀ ਰਹੇਗਾ 24 ਡਿਗਰੀ। ਨਿਊਕਾਸਲ ਦੇ ਵਿੱਚ ਮੀਂਹ ਪਵੇਗਾ ਅਤੇ ਨਾਲ ਹੀ ਤੂਫਾਨ ਆਉਣ ਦੇ ਆਸਾਰ ਹਨ ਜੀ 28 ਡਿਗਰੀ। ਬ੍ਰਿਸਬੇਨ ਦੇ ਵਿੱਚ ਮੀਂਹ ਪਵੇਗਾ ਅਤੇ ਨਾਲ ਹੀ ਤੂਫਾਨ ਆਉਣ ਦੇ ਆਸਾਰ ਹਨ 25 ਡਿਗਰੀ। ਕੇਨਸ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 33 ਡਿਗਰੀ। ਡਾਰਵਨ ਦੇ ਵਿੱਚ ਇੱਕਾ ਦੁੱਕਾ ਮੀਂਹ ਅਤੇ ਤਾਪਮਾਨ 34 ਡਿਗਰੀ। ਦੋਸਤੋ ਇਹ ਸਨ ਅੱਜ ਦੀਆਂ ਖ਼ਬਰਾਂ।